ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਉੱਚੇ ਖੰਡਾਂ ਦੇ ਕੌਤਕ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਸਰਾ ਹੈ ਅਨਾਦ ਆਦ ਗੁਰੂ ਨਾਨਕ। ਜਦ ਇਹ ਧੁੰਦੂਕਾਰ ਦੀ ਮੂਰਤ ਲੰਘ ਹਟੀ, ਤਦ ਮੱਧਮ ਪਰ ਸੁਹਾਵਣਾ ਪ੍ਰਕਾਸ਼ ਆ ਗਿਆ। ਇਸ ਵੇਲੇ ਧੁੰਦੂਕਾਰ ਵੀ ਨਾ ਰਿਹਾ, ਹੋਰ ਕਿਸੇ ਪਦਾਰਥ ਦਾ ਤਾਂ ਕੀ ਕਹਿਣਾ ਹੈ। ਇਹ ਪ੍ਰਕਾਸ਼ ਬੜਾ ਸੁੰਦਰ ਔਰ ਬੜਾ ਪਿਆਰਾ ਸੀ। ਭਾਵੇਂ ਮੱਧਮ ਜਾਪਦਾ ਸੀ, ਪਰ ਇਸ ਤਰ੍ਹਾਂ ਦਾ ਮੱਧਮ ਸੀ ਜਿਕੁਰ ਸੁੱਤਿਆਂ ਪਿਆ ਸੁਪਨੇ ਵਿੱਚ ਡਿੱਠੀ ਹੋਈ ਬਿਜਲੀ, ਜਾਗਿਆਂ ਧੁੱਪੇ ਖਲੋ ਕੇ ਯਾਦ ਕਰੀਏ ਤਾਂ ਮੱਧਮ ਮੱਧਮ ਜੀ ਖਿਆਲ ਪੈਂਦੀ ਹੈ। ਅਸਲ ਵਿੱਚ ਪ੍ਰਕਾਸ਼ ਤਾਂ ਅਤ ਤੇਜਮਈ ਸੀ, ਪਰ ਜੋ ਪਿਆਰ ਅਤੇ ਆਨੰਦ ਉਸ ਵਿੱਚ ਸੀ, ਉਹ ਉਸਨੂੰ ਮੱਧਮ ਅਤੇ ਮਿੱਠਾ ਮਿੱਠਾ ਕਰਕੇ ਭਾਨ ਕਰਾਉਂਦਾ ਸੀ। ਇਹ ਪ੍ਰਕਾਸ਼ ਇੱਕ ਮਾਨੋ ਹੋਣ ਸੀ, ਇੱਕ ਅਕਹਿ ਅਡੋਲਤਾ ਸੀ। ਸੀ ਤਾਂ ਉਹ ਹੈ, ਪਰ ਦ੍ਰਿਸ਼ਟਮਾਨ ਦਾ ਉਸ ਵਿੱਚੋਂ ਮਾਨੋ ਅਭਾਵ ਸੀ, ਔਰ ਉਸ ਮਾਨੋ ਅਭਾਵ ਦੀ ਦਸ਼ਾ ਵਿੱਚ ਇੱਕ ਹੋਂਦ, ਸੋਹਣੀ ਹੋਂਦ, ਚੇਤਨ ਹੋਂਦ, ਵਿਆਪਕ ਹੋਂਦ, ਰਸ ਭਰੀ, ਸਵਾਦ ਭਰੀ, ਪਿਆਰ ਭਰੀ ਹੋਂਦ ਐਂ ਜਾਪੇ ਜੀਕੂ ਹੈ, ਸੱਚਮੁੱਚ ਹੈ ਤੇ ਨਿਰਸੰਸੇ ਹੈ। ਇਸ ਹੋਂਦ ਦੀ ਪ੍ਰਤੀਤੀ ਦਾ ਢੰਗ ਅਕਹਿ ਅਕਥ ਅਚਰ ਤੋਂ ਅਚਰ ਸੀ, ਪਰ ਹੈ ਇਹ ਗੱਲ ਨਿਰਸੰਸੇ ਅਤੇ ਪ੍ਰਤੱਖ ਭਾਸ ਦੀ ਦਿਸਦੀ ਅਤੇ ਵਾਪਰ ਰਹੀ ਸੀ। ਇਸ ਲਈ ਪਤਾ ਨਹੀਂ ਰਿਹਾ ਕਿ ਕੀ ਸੀ। ਪੂਰਨ ਬੇਖੁਦੀ ਸੀ ਤਾਂ ਇੱਥੇ, ਬੇਖਬਰੀ ਸੀ ਤਾਂ ਇੱਥੇ, ਪਰ ਫਿਰ ਅਚੰਬਾ ਇਹ ਕਿ ਚੇਤਨਤਾ ਪਰ ਆਨੰਦ ਸਨ ਤਾਂ ਇੱਥੇ, ਰਸ ਭਿੰਨਣੇ ਸਵਾਦ ਕੋਈ ਹੋਰਵੇਂ ਜਿਹੇ ਰਸ ਸਨ ਤਾਂ ਇੱਥੇ, ਜੋ ਨਾ ਕਦੇ ਜਾਣੇ ਅਤੇ ਨਾ ਸੁਣੇ ਸੇ। ਇਸ ਦਸ਼ਾ ਨੂੰ ਮੁੱਧ ਤਾਂ ਬੀਤ ਗਈਆਂ, ਮੁੱਧ ਤਾਂ ਕੀ, ਸਮਾਂ ਤਾਂ ਭਾਸਦਾ ਹੀ ਨਹੀਂ ਸੀ। ਸੀ ਮਾਨੋ ਕੌਮੀ ਏਕਤਾ, ਕਹਿਣਾ ਅਤੇ ਸੋਚਣਾ ਵੀ ਨਹੀਂ ਸੀ। ਜੋ ਸੀ ਸੋ ਸੀ ਅਕਥ, ਤਾਂ ਤੇ ਕਹੀਏ ਕਿ ਕਹਿਣ ਦੀ ਗੱਲ ਨਹੀਂ। ਹੁਣ ਅਚਰਜ ਰੰਗ ਵਰਤਿਆ, ਉਸ ਹੋਂਦ ਵਿੱਚੋਂ, ਹਾਂ ਉਸ ਸਤ ਸੁੰਦਰ ਚੇਤਨ ਅਤੇ ਆਨੰਦ ਰੂਪ ਪ੍ਰਕਾਸ਼ ਕਹੋ ਜਾਂ ਕੁਝ ਹੋਰ ਕਹੋ ਵਿੱਚੋਂ ਇੱਕ ਕੌਤਕ ਉੱਠਿਆ। ਉਸ ਦਾ ਰੂਪ ਰੰਗ ਰੇਖ ਕੁਛ ਨਾ ਸੀ, ਪਰ ਇਉਂ ਜਾਪੇ ਜਿਵੇਂ ਕੋਈ ਉਸੇ ਦੀ ਲਹਿਰ ਹੈ, ਖਿਆਲ ਹੈ, ਹੁਕਮ ਹੈ ਜਾਂ ਰਜ਼ਾ ਹੈ, ਪਰ ਉਸ ਤੋਂ ਵੱਖਰਾ ਕੁਛ ਨਹੀਂ, ਉਹ ਹੀ ਹੈ। ਪਰ ਮਾਨੋ ਉਸੇ ਚੇਤਨਤਾ ਦਾ ਉਸ ਅਕਹਿ ਦਸ਼ਾ ਵਿੱਚ ਕੋਈ ਲਹਿਰਾਓ ਹੈ, ਕੁਛ ਹੈ ਉਹ ਜਿਹਾ। ਉਹ ਰੂਪ ਉਸਦੇ ਉੱਠਣ ਨਾਲ ਉਸ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹ ਸਦਾ ਅਬਦਲਤਾ ਹੈ, ਜਿਵੇਂ ਸਮੁੰਦਰ ਵਿੱਚ ਵਹਿੰਦੇ ਸਮੁੰਦਰ ਦਾ ਰੌਂ ਜਾਂ ਦਰਿਆ ਸਮੁੰਦਰ ਰੂਪ ਜਲ ਹੀ ਜਲ ਰੂਪ ਹਨ। ਹੁਣ ਇੱਕ ਸ਼ਬਦ ਉੱਠਿਆ, ਕੈਸਾ ਸ਼ਬਦ ਸੀ, ਕੋਈ ਉਪਮਾ ਨਹੀਂ ਲੱਜਦੀ, ਕੋਈ ਪਦ ਨਹੀਂ ਲੱਜਦੇ। ਮਨੁੱਖੀ ਸਮਝ ਮਨੁੱਖੀ ਬੋਲੀ ਦੇ ਕੋਈ ਨਾਮ ਰੱਖ ਕੇ ਕੁਛ ਜਾਣ ਸਕਦੀ ਹੈ, ਸੋ ਜੇ ਨਾਮ ਧਾਰੀਏ ਤਾਂ ਸਾਰਾ ਦਰਸ਼ਨ ਐਂ ਕਹਿ ਸਕੀਦਾ ਹੈ। ਪਹਿਲੇ ਇੱਕ ਅਕਹਿ ਸੀ, ਇਸਦਾ ਨਾਮ ਧਰ ਲਓ ਨਿਰੰਕਾਰ। ਫਿਰ ਇੱਕ ਅਵਸਥਾ ਆਈ ਸੀ, ਉਸਦਾ ਨਾਮ ਧਰ ਲਓ ਏਕੰਕਾਰ। ਫਿਰ ਇੱਕ ਇਹ ਅਵਸਥਾ ਆਈ ਸ਼ਬਦ ਦੀ, ਇਸਦਾ ਨਾਮ ਧਰ ਲਓ ਓਅੰਕਾਰ। ਇਸ ਨੂੰ ਨਾਦ ਕਹੋ, ਸ਼ਬਦ ਕਹੋ, ਬਾਣੀ ਕਹੋ, ਆਵਾਜ਼ ਕਹੋ, ਰਾਗ ਕਹੋ, ਕੁਛ ਕਹੋ, ਬਾਣੀ ਕਹੋ, ਉਹ ਸਾਰਾ ਕਿਹਾ ਨਹੀਂ ਜਾ ਸਕਦਾ। ਇਹ ਉਹ ਸ਼ਬਦ ਸੀ ਕਿ ਜਿਸ ਬਾਬਤ ਲਿਖਿਆ ਹੈ, ਖੰਡ ਦੀਪ ਸਭ ਲੋਹਾ, ਏਕ ਕਵਾਵੇ ਤੇ ਸਭ ਹੋਆ। ਉਹਨਾਂ ਕੀਤਾ ਪਸਾਓ ਏਕੋ ਕਵਾਓ, ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰੇ ਆ। ਨਿਰਮਲ ਸ਼ਬਦ, ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਇਹ ਸ਼ਬਦ ਦੀ ਮਧੁਰ ਸੁਰ ਹੋਈ, ਜਿਸ ਨਾਲ ਉਸ ਵੇਲੇ ਕੁਝ ਐਦਾਂ ਪ੍ਰਤੀਤ ਹੋਇਆ ਜਿੱਦਾਂ ਧੁੱਪ ਵਿੱਚ ਆਛੀ ਸ਼ੀਸ਼ੇ ਦਾ ਲਿਸ਼ਕਾਰ ਉਸੇ ਧੁੱਪ ਨੂੰ ਲੈ ਕੇ ਉਸ ਧੁੱਪ ਵਿੱਚ ਉਸ ਧੁੱਪ ਨਾਲੋਂ ਇੱਕ ਬਿੰਬ ਵਧੀਕ ਜੋਤੀਮਈ ਦੱਸਦਾ ਹੈ। ਉੱਧਰ ਨਜ਼ਰ ਕੀਤੀ ਤਾਂ ਕੀ ਦੇਖਦੇ ਹਾਂ ਜੋ ਸਾਡੀ ਸਮਝ ਗੋਚਰਾ ਕਰਨ ਲਈ ਅਸਥੂਲ ਬਾਣੀ ਦੁਆਰਾ ਇਉਂ ਕਿਹਾ ਜਾ ਸਕਦਾ ਹੈ ਕਿ ਇੱਕ ਅਤ ਪ੍ਰਕਾਸ਼ਮਾਨ ਤਖ਼ਤ ਹੈ ਜਿਸ ਦੇ ਅੱਗੇ ਸੰਸਾਰ ਦੇ ਸਾਰੇ ਜਯੋਤੀਮਏ ਪਦਾਰਥਾਂ ਦਾ ਉਜਾਲਾ ਇਕੱਠਾ ਕਰਕੇ ਦੇਖੀਏ ਤਾਂ ਮਾਤ ਪਾਸੇ, ਕਿਉਂਕਿ ਉਹ ਨੂਰ ਹੈ, ਹੋਰ ਨੂਰ ਉਸੇ ਦਾ ਮਾਇਆ ਵਿੱਚ ਪਰਛਾਵਾਂ ਹਨ। ਫਿਰ ਕੀ ਦੱਸਿਆ ਕਿ ਇਸ ਤਖ਼ਤ ਦੇ ਪ੍ਰਕਾਸ਼ ਨਾਲੋਂ ਕਰੋੜਾਂ ਗੁਣਾ ਵਧੀਕ ਪ੍ਰਕਾਸ਼ਾਂ ਦਾ ਇੱਕ ਪੁੰਜ ਪ੍ਰਕਾਸ਼ ਆਨੰਦ ਸਰੂਪ ਅਤੇ ਪ੍ਰੇਮ ਸਰੂਪ ਤਖ਼ਤ ਦੇ ਉੱਤੇ ਬਿਰਾਜਮਾਨ ਹੈ। ਔਰ ਇੱਕ ਹੋਰ ਐਸਾ ਰੂਪ ਜੋ ਵੀ ਪ੍ਰਕਾਸ਼ ਸਰੂਪ ਹੈ, ਇਸ ਪਹਿਲੇ ਰੂਪ ਤੋਂ ਭਿੰਨ ਹੋ ਕੇ ਇਉਂ ਸਾਹਮਣੇ ਸ਼ਰਧਾ ਅਤੇ ਪ੍ਰੇਮ ਭਗਤੀ ਵਿੱਚ ਖੜ੍ਹਾ ਹੈ, ਜਿਕੁਰ ਪਿਤਾ ਤੋਂ ਹੋਇਆ ਪੁੱਤਰ ਪਿਤਾ ਦਾ ਹੀ ਸਰੂਪ ਅਦਬ ਨਾਲ ਪਿਤਾ ਦੇ ਪਾਸ ਖੜ੍ਹਾ ਪਿਤਾ ਤੋਂ ਭਿੰਨ ਪਾਸ ਦਾ ਹੈ, ਜਾਂ ਜਿਕੁਰ ਚੰਦ ਦਾ ਪ੍ਰਤੀਬਿੰਬ ਜਲ ਵਿੱਚ ਚੰਦ ਦਾ ਹੀ ਸਰੂਪ ਹੈ ਪਰ ਉਸ ਤੋਂ ਭਿੰਨ ਪਾਸ ਦਾ ਹੈ। ਫਰਕ ਇੰਨਾ ਹੈ ਕਿ ਇੱਥੇ ਜਲ ਦੀ ਸਹਾਇਤਾ ਹੈ ਅਤੇ ਉੱਥੇ ਇਹ ਗੱਲ ਨਹੀਂ। ਉੱਥੇ ਬਿਨਾਂ ਕਿਸੇ ਹੋਰ ਪਦਾਰਥ ਦੀ ਸਹਾਇਤਾ ਦੇ ਕੌਤਕ ਵਰਤ ਜਾਂਦਾ ਨਜ਼ਰ ਪੈਂਦਾ ਸੀ। ਇਸ ਵੇਲੇ ਦੀ ਸ਼ੋਭਾ ਦੋਹਾਂ ਸਰੂਪਾਂ ਦੇ ਸੁਹਾਵ ਔਰ ਪ੍ਰੇਮ ਦੇ ਮਿਲਾਵ ਦੀ ਕੌਣ ਕਹਿ ਸਕੇ। ਕੋਈ ਅਗੰਮੀ ਰਾਗ ਮਾਨੋ ਇਹ ਕੁਛ ਗਾਉਂ ਕੇ ਦੱਸਣ ਲੱਗਾ, ਪਾਤਸ਼ਾਹਾਂ ਪਾਤਸ਼ਾਹ ਸਤ ਸੁਹਾਣੀ ਹੈ, ਵੱਡਾ ਵੇ ਪਰਵਾਹ ਅੰਤ ਨਾ ਜਾਣੀ ਹੈ, ਲਉ ਬਾਲੀ ਦਰਗਾਹ ਆਖ ਵਖਾਣੀ ਹੈ, ਕੁਦਰਤ ਅਗਮ ਅਥਾਹ ਚੋਜ ਵਿਡਾਣੀ ਹੈ, ਸੱਚੀ ਸਿਫਤ ਸਲਾਹ ਅਕਥ ਕਹਾਣੀ ਹੈ, ਸਤਿਗੁਰ ਸੱਚੋ ਵਾਹ ਸਤ ਕੁਰਬਾਣੀ। ਇਸ ਵੇਲੇ ਦੇਖਣ ਯੋਗ ਅਚਰਜ ਕੌਤਕ ਇਹ ਸੀ ਕਿ ਸਾਹਮਣੇ ਖੜ੍ਹੇ ਦਿਵ ਸਰੂਪ ਜੀ ਤਾਂ ਅਤ ਪ੍ਰੇਮ ਸ਼ਰਧਾ ਅਤੇ ਅਧੀਨਗੀ ਨਾਲ ਪੂਰਤ ਹੋਏ ਪ੍ਰੇਮਾ ਭਗਤੀ ਸਰੂਪ ਬਣੇ ਖੜ੍ਹੇ ਹਨ ਅਤੇ ਜਾਣੋ ਇਹ ਕਹਿ ਰਹੇ ਹਨ, ਬਲ ਤਿਸ ਬਾਪੈ ਜਿਨ ਹਉ ਜਾਇਆ। ਅਤੇ ਉਧਰ ਪਰਮ ਪੁਰਖ ਦੇਵ ਆਦਿ ਦੇਵ ਤਖਤਪੁਰ ਬਿਰਾਜਮਾਨ, ਪ੍ਰਕਾਸ਼ ਪੁੰਜ ਪ੍ਰਕਾਸ਼ਾਂ ਦੇ ਜਨਕ, ਸ੍ਰਿਸ਼ਟੀ ਦੇ ਮਾਲਕ ਆਪਣੀ ਮਿਹਰ ਅਤੇ ਬਖਸ਼ਿਸ਼ ਦੇ ਰੰਗ ਨਾਲ ਉਹਨਾਂ ਨੂੰ ਰੰਗ ਰਹੇ ਹਨ। ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਪੁਨਾ ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ, ਇਹ ਮਨ ਹਰ ਹਰ ਰੰਗੇ। ਇਸ ਬਖਸ਼ਿਸ਼ ਨੂੰ ਪਾ ਕੇ ਸ੍ਰੀ ਭਗਤੀ ਦੇ ਪੁੰਜ ਮਹਾਸਰੂਪ ਜੀ ਆਪਣੀ ਭਗਤੀ ਦੇ ਰੰਗ ਵਿੱਚ ਡੁਲਡੁਲ ਪੈ ਰਹੇ ਸ਼ੁਕਰ ਦਾ ਸਰੂਪ ਹੋ ਗਏ, ਜਿਸ ਦਾ ਅਨੁਵਾਦ ਮਨੁੱਖੀ ਬੋਲੀ ਵਿੱਚ ਇਹ ਹੋ ਸਕਦਾ ਹੈ, ਜਾਂ ਹਉ ਤੇਰਾ ਤਾਂ ਸਭ ਕੁਛ ਮੇਰਾ, ਹਉ ਨਾ ਹੀ ਤੂੰ ਹੋਵੇਂ, ਆਪੇ ਸਕਤਾ ਆਪੇ ਸੁਰਤਾ, ਸ਼ਕਤੀ ਜਗਤ ਪਰੋਵੇਂ, ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੇ, ਨਾਨਕ ਸੱਚਾ ਸੱਚੀ ਨਾਈ, ਸੱਚ ਪਵੇ ਤੁਰ ਲਿਖੇ। ਇਹ ਕੌਤੁਕ ਜੋ ਅਕਾਲ ਰੰਗ ਦਾ ਕੌਤੁਕ ਸੀ, ਜੇ ਸਮੇਂ ਵਿੱਚ ਵਰਣਨ ਕੀਤਾ ਜਾਏ ਤਾਂ ਐਵ ਹੈ ਕਿ ਭਗਤੀ ਪਿਆਰ ਦੇ ਪੁੰਜ ਸਰੂਪ ਮਹਾਂਪੁਰਖ ਜੀ ਵਰਦਾਨ ਲੈ ਕੇ ਵਿਦਾ ਹੋਏ, ਪਰ ਫਿਰ ਮਾਨੋ ਘਾਲ ਕਮਾਉਣ ਲਈ ਤੁਰ ਪਏ। ਆਪ ਤਾਂ ਕਿਤੇ ਮਾਨੋ ਦੂਰ ਚਲੇ ਗਏ, ਨਜ਼ਰੋਂ ਓਹਲੇ ਹੋ ਗਏ ਅਤੇ ਇੱਧਰ ਨਜ਼ਰ ਅੱਗੇ ਹੋਰ ਕੌਤਕ ਦਿਖਾਈ ਦੇਣ ਲੱਗ ਪਿਆ, ਜੋ ਚੱਕਰ ਮਾਨੋ ਸਾਡੀ ਸਮਝ ਮੁਜਬ ਉਲਟਾ ਚੱਲ ਰਿਹਾ ਸੀ, ਜੋ ਸਾਨੂੰ ਸਮੇਂ ਦੇ ਪਿਛਲੇ ਪਾਸੇ ਅਸਮੇਂ ਤੋਂ ਅਸੀਮਾਂ ਵਿੱਚ ਲੈ ਗਿਆ ਸੀ, ਉਹ ਮਾਨੋ ਮੁੜ ਪਿਆ ਅਤੇ ਅਸੀਂ ਫਿਰ ਸੱਤਵਾਂ ਦਰਸ਼ਨ ਦੇਖਣ ਲੱਗੇ ਕਿ ਮਾਨੋ ਹੁਣ ਸਾਰੀ ਰਚਨਾ ਦਾ ਕੌਤਕ ਹੋਣ ਲੱਗਾ ਹੈ। ਫਿਰ ਮਾਨੋ ਸੁਣ ਆਈ, ਸੁਣ ਤੋਂ ਲੰਘ ਕੇ ਅਸੀਂ ਕਿਸੇ ਅਟਲ ਹੋਂਦ ਪ੍ਰਕਾਸ਼ ਸਰੂਪ ਆਨੰਦ ਹੀ ਆਨੰਦ ਸਰੂਪ ਵਿੱਚ ਗਏ ਹਾਂ। ਹੁਣ ਉਸਦੇ ਹੁਕਮ ਤੋਂ ਹੋਈ ਉਹ ਅਕਹਿ ਅਵਸਥਾ ਤਾਂ ਗੁਜ਼ਰ ਚੁੱਕੀ, ਸ਼ਬਦ ਉਤਪਤ ਹੁੰਦੇ ਹੀ ਹੋਰ ਕੌਤਕ ਹੋ ਗਿਆ ਸੀ, ਪਰ ਹੁਣ ਕੀ ਦੱਸਿਆ ਕਿ ਸੁਣ ਦੀ ਦਸ਼ਾ ਫੈਲ ਰਹੀ ਹੈ। ਫਿਰ ਮੁੜ ਕੇ ਉਸ ਸਾਜੀ ਗਈ ਪਹਿਲੀ ਅਵਸਥਾ ਸੁਣ ਵਿੱਚ ਅਸੀਂ ਆ ਗਏ, ਉਸ ਸੁਣ ਵਿੱਚ ਜਿਸ ਨੂੰ ਸੁਣ ਅਸੁਣ ਕਰਤਾਰ ਨੇ ਰਚਿਆ ਸੀ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏ ਦਾ, ਪੌਣ ਪਾਣੀ ਸੁਨੈ ਤੇ ਸਾਜੈ, ਸ੍ਰਿਸ਼ਟ ਉਪਾਏ ਕਾਇਆ ਗੜ ਗਾਜੈ, ਅਗਨੀ ਪਾਣੀ ਜੀਓ ਜੋਤ ਤੁਮਾਰੀ, ਸੁਨੈ ਕਲਾ ਰਹਾਏ ਦਾ। ਇਸ ਸੁਨ ਦੇ ਮਗਰੋਂ ਫਿਰ ਧੁੰਦੂਕਾਰ ਆਇਆ। ਇਹ ਧੁੰਦੂਕਾਰ ਦਸ਼ਾ ਐਸੀ ਸੀ ਮਾਨੋ ਸ੍ਰਿਸ਼ਟੀ ਜੋ ਕਰਤਾਰ ਨੇ ਰਚਣੀ ਹੈ, ਸੂਖਮ ਰੂਪ ਵਿੱਚ ਛਾਇਆਵਤ ਆਪਣੇ ਤੋਂ ਭਿੰਨ ਕਰ ਦਿਖਾਈ ਹੈ। ਆਪ ਕਰਤਾ ਅਲੱਗ ਬੈਠਾ ਹੈ ਔਰ ਆਪਣੀ ਕੀਤੀ ਹੋਈ ਨੂੰ ਵੱਖ ਵਿਖਾਉਂਦਾ ਹੋਇਆ ਉਸ ਦੇ ਅੰਗ ਅੰਗ ਵਿੱਚ ਸਮਾ ਰਿਹਾ ਹੈ। ਭਿੰਨ ਹੈ ਔਰ ਫਿਰ ਵਿਆਪਕ ਹੈ। ਆਪ ਤ੍ਰਿਗੁਣ ਅਤੀਤ ਹੈ ਪਰ ਉਸ ਰਚੀ ਹੋਈ ਵਿੱਚ ਤਿੰਨ ਗੁਣ ਪਾਏ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾਖਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।